ਵਾਰ 22 ਦੀ ਪੌੜੀ 14 ਵਿੱਚ ਪਾਵਨ ਪਵਿੱਤਰ ਬਚਨ ਫਰਮਾਨ ਕਰ ਰਹੇ ਹਨ। ਇੱਕ ਕਵਾਉ ਅਤੋਲ ਕੁਦਰਤ ਜਾਣੀਐ, ਓਅੰਕਾਰ ਅਬੋਲ ਚੋਜ ਵਿਡਾਣੀਐ, ਲੱਖ ਦਰਿਆਉ ਅਲੋਲ ਪਾਣੀ ਆਣੀਐ, ਹੀਰੇ ਲਾਲ ਅਮੋਲ ਗੁਰਸਿੱਖ ਜਾਣੀਐ, ਗੁਰਮਤ ਅਚਲ ਅਡੋਲ ਪਤ ਪਰਵਾਣੀਐ, ਗੁਰਮੁਖ ਪੰਥ ਨਿਰੋਲ ਸੱਚ ਸੁਹਾਣੀਐ, ਸ਼ਾਇਰ ਲੱਖ ਟੰਡੋਲ ਸ਼ਬਦ ਨੀਸਾਣੀਐ, ਚਰਨ ਕਮਲ ਰਾਜ ਕੋਲ ਅੰਮ੍ਰਿਤ ਵਾਣੀਐ, ਗੁਰਮੁਖ ਪੀਤਾ ਰਾਜ ਅਕਥ ਕਹਾਣੀਐ, ਗੁਰਮੁਖ ਪੀਤਾ ਰਾਜ ਅਕਥ ਕਹਾਣੀਐ। ਇੱਕ ਕਵਾਉ ਅਤੋਲ ਕੁਦਰਤ ਜਾਣੀਐ, ਇੱਕ ਵਾਕ ਤੋਂ ਨਿਰੰਕਾਰ ਪਰਮਾਤਮਾ ਨੇ ਐਸੀ ਸ੍ਰਿਸ਼ਟੀ ਕੁਦਰਤ ਕਾਇਨਾਤ ਪੈਦਾ ਕੀਤੀ ਹੈ, ਜਿਹੜਾ ਸਾਰੇ ਦਾ ਸਾਰਾ ਕੁਝ ਉਹਦਾ ਪਸਾਰਾ ਪਸਾਰਿਆ ਤੋਲਣ ਤੋਂ ਬਾਹਰਾ ਹੈ, ਜਿਸ ਨੂੰ ਤੋਲਿਆ ਨਹੀਂ ਜਾ ਸਕਦਾ, ਮਿਣਿਆ ਗਿਣਿਆ ਨਹੀਂ ਜਾ ਸਕਦਾ। ਕਹਿਣ ਲੱਗੇ ਇੱਕ ਵਾਕ ਤੋਲਣ ਤੋਂ ਬਾਹਰਾ ਹੈ ਪਰਮੇਸ਼ਰ ਦਾ, ਤੇ ਉਸ ਵਾਕ ਤੋਂ ਜਿਹੜੀ ਕੁਦਰਤ ਸਾਜੀ ਹੈ ਉਹ ਵੀ ਅਤੋਲ ਹੀ ਹੈ। ਤੇ ਪਰਮਾਤਮਾ ਕਿਹੋ ਜਿਹਾ ਹੋਏ? ਪਰਮੇਸ਼ਰ ਦਾ ਇੱਕ ਵਾਕ ਜਿਸ ਤੋਂ ਸ੍ਰਿਸ਼ਟੀ ਸਾਜੀ। ਕਹਿਣ ਲੱਗੇ ਉਹ ਵਾਕ ਵੀ ਅਤੋਲ ਹੈ, ਉਹਦਾ ਇੱਕ ਸ਼ਬਦ ਵੀ ਅਤੋਲ ਹੈ, ਤੋਲਿਆ ਨਹੀਂ ਜਾ ਸਕਦਾ, ਉਸ ਵਿੱਚ ਕਿੰਨੀ ਸਮਰੱਥਾ ਹੈ। ਤੇ ਜਿਹੜੀ ਉਸਨੇ ਇੱਕ ਸ਼ਬਦ ਤੋਂ ਇੱਕ ਵਾਕ ਤੋਂ ਕੁਦਰਤ ਸਾਜੀ ਹੈ, ਉਹ ਕੁਦਰਤ ਵੀ ਅਤੋਲ ਹੈ, ਇਹਦਾ ਵੀ ਕੋਈ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਓਅੰਕਾਰ ਅਬੋਲ ਚੋਜ ਵਡਾਣੀ ਹੈ, ਓਅੰਕਾਰ ਉਹ ਨਿਰੰਕਾਰ ਪਰਮਾਤਮਾ ਜੋ ਸਾਡੇ ਬੋਲਾਂ ਤੋਂ ਵੀ ਬਾਹਰਾ ਹੈ, ਭਾਵ ਸਾਡੇ ਬੋਲਾਂ ਨਾਲ, ਸਾਡੀ ਰਸਨਾ ਦੇ ਕਹੇ ਮੂੰਹ ਨਾਲ ਬੋਲੇ ਬੋਲਾਂ ਨਾਲ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਸਦੇ ਚੋਜ ਅਸਚਰਜ ਹੈ, ਉਸਦੀ ਕੁਦਰਤ, ਉਸਦੀ ਵਡਿਆਈ, ਉਸਦੀ ਤਾਕਤ ਮਹਿਮਾ ਅਸਚਰਜ ਹੈ, ਨਹੀਂ ਵਰਣਨ ਕੀਤੀ ਜਾ ਸਕਦੀ। ਲੱਖ ਦਰਿਆਉ ਅਲੋਲ ਪਾਣੀ ਆਣੀ ਹੈ, ਲੱਖਾਂ ਦਰਿਆ ਅੰਮ੍ਰਿਤ ਪਾਣੀ ਲਿਆਉਂਦੇ ਹਨ, ਭਾਵ ਕਈ ਲੱਖਾਂ ਸੰਸਾਰ ਦੇ ਵਿੱਚ ਮੁਰਸ਼ਦ ਗੁਰੂ ਇਤ ਆਦਿਕ ਸਿੱਖ ਨਾਮ ਰੂਪ ਅਚੰਚਲ ਜਲ ਅੰਮ੍ਰਿਤ ਨਾਲ ਭਰੇ ਹੋਏ ਹਨ, ਬੇਅੰਤ ਹਨ ਐਸੇ ਸੰਸਾਰ ਦੇ ਵਿੱਚ ਜਿਹੜੇ ਅਡੋਲ ਸੰਸਾਰ ਜਗਤ ਵਿੱਚ ਰਹਿੰਦੇ ਹਨ। ਹੀਰੇ ਲਾਲ ਅਮੋਲ ਗੁਰਸਿੱਖ ਜਾਣੀਐ, ਅਮੋਲਕ ਹੀਰੇ ਲਾਲ ਰੂਪ ਵੀ ਗੁਰੂ ਦੇ ਸਿੱਖ ਹਨ, ਬੇਅੰਤ ਹਨ, ਭਾਵ ਬੇਅੰਤ ਗੁਰੂ ਤੇ ਪੀਰ ਮੁਰਸ਼ਦ ਪੈਗੰਬਰ ਸੰਸਾਰ ਜਗਤ ਵਿੱਚ ਨੇ। ਇਹ ਪਹਿਲੀ ਪੰਕਤੀ ਵਿੱਚ ਦੱਸਿਆ, ਅਗਲੀ ਚ ਕਹਿੰਦੇ ਨੇ ਬੜੇ ਬੜੇ ਹੀਰੇ ਲਾਲ ਉਹਨਾਂ ਦੇ ਸੇਵਕ ਰੂਪੀ ਸਿੱਖ ਰੂਪ ਵੀ ਸੰਸਾਰ ਜਗਤ ਵਿੱਚ ਜਾਣੇ ਜਾਂਦੇ ਹਨ। ਪਰ ਗੁਰਮਤ ਅਚਲ ਅਡੋਲ ਪਤ ਪਰਵਾਣੀ, ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਮਨ ਬਾਣੀ ਕਰਕੇ ਅਚਲ ਅਤੇ ਅਡੋਲ ਹੋ ਰਹੇ ਹਨ, ਉਹ ਹੀ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਇੱਜ਼ਤ ਨਾਲ ਗਏ ਤੇ ਪ੍ਰਵਾਨ ਹੋਏ ਹਨ। ਭਾਵ ਦੁਨੀਆਂ ਵਿੱਚ ਲੱਖਾਂ ਪੀਰ ਫਕੀਰ ਮੁਰਸ਼ਦ ਪੈਗੰਬਰ ਰਹਿਬਰ ਔਲੀਏ ਦੇਵੀਆਂ ਦੇਵਤੇ ਸੰਸਾਰ ਜਗਤ ਵਿੱਚ ਹੋਣ, ਪਰ ਕਹਿਣ ਲੱਗੇ ਪ੍ਰਵਾਨ ਉਹ ਹੀ ਨੇ, ਮਾਲਕ ਦੀ ਹਜ਼ੂਰੀ ਵਿੱਚ ਕਬੂਲ ਉਹ ਹੀ ਹਨ ਸਾਧ ਸੰਗਤ, ਜਿਹੜੇ ਮਨ ਬਾਣੀ ਕਰਕੇ ਅਚਲ ਤੇ ਅਡੋਲ ਅਵਸਥਾ ਵਾਲੇ ਸੰਸਾਰ ਜਗਤ ਵਿੱਚ ਬਣ ਗਏ। ਕਿਉਂਕਿ ਪਹਿਲੀਆਂ ਪੰਕਤੀਆਂ ਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਫਿਰ ਦਾਸ ਬੇਨਤੀ ਕਰਦੇ, ਲੱਖ ਦਰਿਆਓ ਅਲੋਲ ਪਾਣੀ ਆਣੀ ਹੈ, ਲੱਖਾਂ ਹੀ ਗੁਰੂ ਲੱਖਾਂ ਹੀ ਪੀਰ ਫਕੀਰ ਦੇਵੀਆਂ ਦੇਵਤੇ ਪੈਗੰਬਰ ਰਹਿਬਰ ਸੰਸਾਰ ਜਗਤ ਵਿੱਚ ਐ ਜਿਵੇਂ ਉਹਨਾਂ ਦੇ ਮੁਰਸ਼ਦਾਂ ਰੂਪੀ ਪੈਗੰਬਰਾਂ ਰੂਪੀ ਦਰਿਆ ਵਹਿ ਰਹੇ, ਬੇਅੰਤ ਹੀ ਉਹਨਾਂ ਦੇ ਲੱਖਾਂ ਹੀ ਉਹਨਾਂ ਦੇ ਚੇਲੇ ਆਦਿਕ ਨੇ, ਸੇਵਕ ਹੀਰੇ ਲਾਲ ਬਣ ਕੇ ਦੁਨੀਆਂ ਚ ਵਿਚਰ ਰਹੇ ਨੇ। ਪਰ ਗੁਰਮਤ ਅਨੁਸਾਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਵਾਹਿਗੁਰੂ ਦੀ ਹਜ਼ੂਰੀ ਵਿੱਚ ਕੌਣ ਪ੍ਰਵਾਨ ਹੈ? ਜਿਹੜਾ ਗੁਰੂ ਦੀ ਸਿੱਖਿਆ ਲੈ ਕੇ ਅਚਲ ਤੇ ਅਡੋਲ ਅਵਸਥਾ ਜਿਹੜੇ ਪ੍ਰਾਪਤ ਕਰ ਲੈਂਦੇ ਆ, ਜਿਹੜੇ ਵਿਕਾਰਾਂ ਦੇ ਟਾਕਰੇ ਤੇ ਡੋਲਦੇ ਨਹੀਂ, ਵਿਸ਼ਿਆਂ ਵਿਕਾਰਾਂ ਵਿੱਚ ਪੈ ਕੇ ਖੁਆਰ ਨਹੀਂ ਹੁੰਦੇ, ਉਹ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਲੈ ਕੇ ਜਾਂਦੇ ਹਨ। ਤੇ ਪਰਮੇਸ਼ਰ ਦੇ ਚਰਨਾਂ ਵਿੱਚ ਕਬੂਲ ਹੋ ਜਾਂਦੇ ਨੇ। ਗੁਰਮੁਖ ਪੰਥ ਨਿਰੋਲ ਸੱਚ ਸੁਹਾਣੀ ਹੈ। ਗੁਰਮੁਖਾਂ ਦਾ ਜਿਹੜਾ ਮਾਰਗ ਹੈ ਉਹ ਐਨ ਨਿਰੋਲ ਹੈ। ਨਿਰੋਲ ਦਾ ਮਤਲਬ ਉਹਦੇ ਵਿੱਚ ਕੋਈ ਵਿਸ਼ੇ ਵਿਕਾਰ ਪਾਪ ਬੁਰਿਆਈਆਂ ਰਲਗੱਡ ਨਹੀਂ ਹੈ। ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਹੈ। ਨਿਰੋਲ ਦਾ ਭਾਵ ਹੁੰਦਾ ਜਿਹਦੇ ਵਿੱਚ ਮਿਲਾਵਟ ਕੋਈ ਨਹੀਂ, ਕੇਵਲ ਸੱਚ ਹੀ ਸੱਚ ਦਾ ਮਾਰਗ ਹੈ। ਧਰਮ ਹੀ ਧਰਮ ਦਾ ਮਾਰਗ ਹੈ। ਉਹ ਧਰਮੀ ਲੋਕ ਹੀ ਸੱਚ ਸੁਹਾਣੀ ਹੈ, ਉਹਨਾਂ ਨੂੰ ਸੱਚ ਹੀ ਸੋਹਣਾ ਲੱਗਦਾ ਤੇ ਸੱਚ ਹੀ ਜੀਵਨ ਦੇ ਵਿੱਚ ਕਮਾਉਂਦੇ ਹਨ, ਝੂਠ ਤੇ ਵਿਕਾਰਾਂ ਦੇ ਰਸਤੇ ਤੇ ਨਹੀਂ ਚੱਲਦੇ। ਸਾਇਰ ਲੱਖ ਟੰਡੋਲ ਸ਼ਬਦ ਨਿਸ਼ਾਨੀ ਹੈ। ਕਈ ਸਾਈ ਲੋਕ ਲੱਖਾਂ ਹੀ ਸੰਸਾਰ ਜਗਤ ਵਿੱਚ ਢੂੰਡੇ ਪਰ ਸ਼ਬਦ ਦੀ ਕਮਾਈ ਵਾਲੇ ਵਿਰਲੇ ਹਨ ਸੰਸਾਰ ਚ, ਥੋੜੇ। ਬੜੇ ਬੜੇ ਸਾਈ ਲੋਕ, ਬੜੇ ਬੜੇ ਧਰਮੀ ਲੋਕ, ਬੜੇ ਬੜੇ ਬੰਦਗੀ ਕਰਨ ਵਾਲੇ, ਜਾਪ ਤਪ ਕਰਨ ਵਾਲੇ ਬੇਅੰਤ ਇਸ ਧਰਤੀ ਦੇ ਉੱਤੇ ਫਿਰ ਰਹੇ ਨੇ ਪਰ ਸ਼ਬਦ ਦੀ ਕਮਾਈ ਕਰਨ ਵਾਲੇ, ਜਿਨ੍ਹਾਂ ਕੋਲ ਸ਼ਬਦ ਦੀ ਨਿਸ਼ਾਨੀ ਹੋਵੇ, ਜਿਹੜਾ ਸ਼ਬਦ ਰੱਬ ਦੀ ਦਰਗਾਹ ਤੱਕ ਲੈ ਜਾਂਦਾ ਹੈ, ਐਸੇ ਪੂਰਨ ਮਨੁੱਖ ਸੰਸਾਰ ਜਗਤ ਵਿੱਚ ਵਿਰਲੇ ਹੀ ਨੇ। ਟਾਵੇਂ ਟਾਵੇਂ ਘਰ ਘਰ ਨਹੀਂ ਹੈਗੇ, ਭਾਵ ਗੁਰੂ ਪੀਰ ਬਣ ਬੈਠਣ ਵਾਲੇ ਤੇ ਆਪਣੀ ਪੂਜਾ ਕਰਵਾਉਣ ਵਾਲੇ ਤੇ ਦੁਨੀਆਂ ਚ ਬੇਅੰਤ ਮਿਲ ਸਕਦੇ ਆ, ਪਰ ਸ਼ਬਦ ਦੀ ਕਮਾਈ ਕਰਕੇ ਦੂਸਰਿਆਂ ਨੂੰ ਰੱਬ ਤੱਕ ਲੈ ਕੇ ਜਾਣ ਵਾਲੇ ਵਿਰਲੇ ਵਿਰਲੇ ਕਿਤੇ ਕਿਤੇ। ਭੱਟਾਂ ਨੇ ਬਚਨ ਆਖੇ ਨਾ ਸਵਈਆਂ ਚ, ਕਹਿਣ ਲੱਗੇ ਆਹ ਗੁਰੂ ਨਾਨਕ ਦਾ ਦਰ ਘਰ ਜਿਹੜਾ, ਆਹ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਹੈ ਜਿਹੜੀ, ਇੱਥੇ ਅਸੀਂ ਆਏ ਹਾਂ, ਇੱਥੇ ਸਾਨੂੰ ਆਤਮਿਕ ਆਨੰਦ ਮਿਲਿਆ। ਕਈ ਸਮਾਂ ਅਸੀਂ ਭਟਕਦੇ ਰਹੇ ਹਾਂ। ਜਿਹੜੇ 11 ਭੱਟਾਂ ਦੇ ਸਵਈਏ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਭੱਟ ਜ਼ਿਕਰ ਕਰਦੇ ਆ, ਕਹਿਣ ਲੱਗੇ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੂੰ ਪਰਚੋ ਲਾਇਓ। ਕਿਸੇ ਕੋਲ ਜਾ ਕੇ ਸਾਡਾ ਮਨ ਹਿਰਦਾ ਨਹੀਂ ਪਰਚਿਆ। ਬੜੇ ਬੜੇ ਸੰਤ, ਬੜੇ ਬੜੇ ਸਾਧੂ, ਬੜੇ ਬੜੇ ਪੰਡਿਤ, ਬੜੇ ਬੜੇ ਸੰਨਿਆਸੀ, ਭੱਟ ਕਹਿਣ ਲੱਗੇ ਅਸੀਂ ਇੱਕ ਸਾਲ ਫਿਰਦੇ ਰਹੇ ਆਤਮਿਕ ਸ਼ਾਂਤੀ ਲੈਣ ਵਾਸਤੇ, ਆਤਮਿਕ ਅਡੋਲਤਾ ਲੈਣ ਵਾਸਤੇ, ਪਰ ਮੂੰਹ ਤੋਂ ਮਿੱਠੀਆਂ ਗੱਲਾਂ ਕਰਦੇ ਸੀ ਇਹ ਲੋਕ, ਹਿਰਦੇ ਦੇ ਵਿੱਚ ਕੇਵਲ ਮਾਇਆ ਤੇ ਪਦਾਰਥਾਂ ਨਾਲ ਹੀ ਪਿਆਰ ਸੀ। ਮਨ ਹਿਰਦਾ ਸਾਡਾ ਪਰਚਿਆ ਨਹੀਂ, ਅੰਦਰ ਦੀ ਸ਼ਾਂਤੀ ਸਾਨੂੰ ਕਿਤਿਓ ਵੀ ਨਹੀਂ ਮਿਲੀ। ਇਹ ਤੇ ਆਹ ਸਤਿਗੁਰੂ ਦੇ ਦਰ ਤੇ ਆਏ ਹਾਂ, ਗੁਰਮਤ ਅਨੁਸਾਰ ਜੀਵਨ ਜੀਵਿਆ, ਇਹ ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆ ਕੇ ਆਨੰਦ ਮਿਲਿਆ। ਤਾਂ ਭੱਟਾਂ ਨੇ ਗੁਰੂ ਸਾਹਿਬਾਂ ਦੀ ਉਸਤਤ ਕੀਤੀ। ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤੇ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਕਰਨ ਵਾਲੇ ਨੇ, ਗੱਲਾਂ ਕਰਨ ਨੂੰ ਤੇ ਬੜੇ ਧਰਮ ਦੇ ਲੈਕਚਰ ਦਿੰਦੇ ਸਨ ਇਹ ਲੋਕ, ਕਹਿਣ ਲੱਗੇ ਪਰ ਕਿਸੇ ਦੀ ਰਹਿਤ ਵੇਖ ਕੇ, ਕਿਸੇ ਦੀ ਕਰਨੀ ਵੇਖ ਕੇ ਮਨ ਖੁਸ਼ ਨਹੀਂ ਸੀ ਹੋਇਆ। ਕਹਿਤੇ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ। ਕਿਉਂ ਨਹੀਂ ਖੁਸ਼ੀ ਮਿਲੀ ਉਹਨਾਂ ਨੂੰ ਵੇਖ ਕੇ? ਬਈ ਹਰ ਨਾਮ ਛੋੜ ਦੂਜੇ ਲੱਗੇ, ਪਰਮੇਸ਼ਰ ਦੇ ਨਾਮ ਨਾਲ ਨਹੀਂ ਸੀ ਸਾਂਝ, ਮਾਇਆ ਨਾਲ ਸਾਂਝ ਪਾਈ ਬੈਠੇ। ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਭੱਟ ਭਿਖਾ ਜੀ ਕਹਿੰਦੇ ਸਤਿਗੁਰੂ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ ਦਾਤਿਆ, ਜਿੱਥੇ ਰੱਖੇਗਾ ਉੱਥੇ ਹੀ ਰਵਾਂਗੇ, ਹਰ ਤਰ੍ਹਾਂ ਨਾਲ ਤੁਹਾਡੀ ਆਗਿਆ ਦਾ ਪਾਲਣ ਕਰਾਂਗੇ, ਕਿਉਂਕਿ ਤੁਹਾਡੇ ਚਰਨਾਂ ਵਿੱਚ ਆ ਕੇ ਮਨ ਹਿਰਦਾ ਪਰਚ ਗਿਆ, ਖੁਸ਼ ਹੋ ਗਿਆ, ਅੰਦਰ ਦੀ ਸ਼ਾਂਤੀ ਮਿਲ ਗਈ। ਇਹਨਾਂ ਭੱਟਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਗੀਤ ਗਾਏ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਕ ਪੰਜ ਪਾਤਸ਼ਾਹੀਆਂ ਦੀ ਵਡਿਆਈ ਵਿੱਚ 123 ਸਵਈਏ ਇਹਨਾਂ ਭੱਟਾਂ ਨੇ ਉਚਾਰਨ ਕੀਤੇ ਹਨ। ਭਾਵ ਸ਼ਾਂਤੀ ਕਿੱਥੇ ਮਿਲੀ? ਸਤਿਗੁਰੂ ਜੀ ਦੇ ਦਰ ਤੇ ਆ ਕੇ ਗੁਰਮਤ ਅਨੁਸਾਰ ਜੀਵਨ ਜੀ ਕੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ, ਲੱਖਾਂ ਹੀ ਸੰਸਾਰ ਜਗਤ ਦੇ ਵਿੱਚ ਬੜੇ ਬੜੇ ਕਵੀ ਤੇ ਸਾਈ ਲੋਕ ਅਸੀਂ ਢੂੰਡੇ ਪਰ ਸ਼ਬਦ ਦੀ ਕਮਾਈ ਕਰਨ ਵਾਲੇ ਕਿਤੇ ਕਿਤੇ ਹੀ ਮਿਲੇ। ਟਾਵੇਂ ਟਾਵੇਂ ਹਾਂ, ਬਹੁਤੇ ਆਪਣੀ ਪੂਜਾ ਕਰਾਉਣ ਵਾਲੇ। ਸ਼ਾਇਰ ਲੱਖ ਟੰਡੋਲ ਸ਼ਬਦ ਨਿਸ਼ਾਨੀ ਹੈ। ਸ਼ਬਦ ਦੀ ਨਿਸ਼ਾਨੀ ਜਿਨ੍ਹਾਂ ਕੋਲ ਹੋਵੇ, ਸ਼ਬਦ ਦੀ ਕਮਾਈ ਜਿਨ੍ਹਾਂ ਦੇ ਪਾਸ ਹੋਵੇ, ਵਿਰਲੇ ਨੇ ਕਿਤੇ ਕਿਤੇ। ਚਰਨ ਕਮਲ ਰਾਜ ਘੋਲ ਅੰਮ੍ਰਿਤ ਵਾਣੀ ਹੈ। ਉਹਨਾਂ ਦੇ ਚਰਨਾਂ ਕਮਲਾਂ ਦੀ ਧੂੜੀ ਘੋਲੀ ਹੋਈ ਨਾ ਪਾਣੀ ਚ, ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਵਰਗੀ ਹੈ ਉਹ। ਉਹਨਾਂ ਦੀ ਚਰਨ ਧੂੜ ਵੀ ਅੰਮ੍ਰਿਤ ਜੈਸੀ ਹੈ। ਕਿਹਨਾਂ ਦੀ? ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ, ਨਾਮ ਸਿਮਰਨ ਵਿੱਚ ਜੁੜੇ ਹਨ। ਜਿਹੜੇ ਗੁਰਮੁਖ ਪੀਤਾ ਰਾਜ ਅਕਥ ਕਹਾਣੀ, ਗੁਰਮੁਖ ਜਨਾਂ ਨੇ ਫਿਰ ਇਸ ਨੂੰ ਰੱਜ ਰੱਜ ਕੇ ਪੀਤਾ ਹੈ, ਜਿਨ੍ਹਾਂ ਦੀ ਕਥਾ ਅਕਥ ਹੈ। ਜੇ ਪਰਮਾਤਮਾ ਅਕਥ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਵਡਿਆਈ ਅਕਥ ਹੈ, ਪੂਰਨ ਤੌਰ ਤੇ ਕਥਨ ਨਹੀਂ ਕੀਤੀ ਜਾ ਸਕਦੀ। ਕਹਿਣ ਲੱਗੇ ਗੁਰਮੁਖਾਂ ਦੀ ਕਥਾ ਵੀ ਅਕਥ ਹੈ। ਜਿਨ੍ਹਾਂ ਨੇ ਨਾਮ ਅੰਮ੍ਰਿਤ ਦੇ ਪਿਆਲੇ ਪੀਤੇ, ਉਹਨਾਂ ਦਾ ਜੀਵਨ ਕਿੱਡਾ ਉੱਚਾ ਤੇ ਕਿਤਨਾ ਮਹਾਨ ਹੈ। ਕਹਿਣ ਲੱਗੇ ਇਹ ਵੀ ਵਰਣਨ ਨਹੀਂ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਮਹਿਮਾ ਵੀ ਅਕਥ ਹੈ, ਕਥਨ ਤੋਂ ਬਾਹਰੀ ਹੈ, ਜਿਹੜੇ ਨਾਮ ਸਿਮਰਨ ਤੇ ਸ਼ਬਦ ਦੀ ਕਮਾਈ ਕਰਨ ਵਾਲੇ ਹਨ। ਵਾਰ 22 ਪੌੜੀ 15 ਵਿੱਚ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਵਰਣਨ ਕਰ ਰਹੇ ਹਨ। ਕਾਦਰ ਨੂੰ ਕੁਰਬਾਨ ਕੀਮ ਨਾ ਜਾਣੀਐ, ਕੇਵਡ ਵੱਡਾ ਹਾਣ ਆਖ ਵਖਾਣੀਐ, ਕੇਵਡ ਆਖਾਂ ਤਾਣ ਮਾਣ ਨਿਮਾਣੀਐ, ਲੱਖ ਜਿਮੀ ਅਸਮਾਨ ਤਿਲ ਨਾ ਤੁਲਾਣੀਐ, ਕੁਦਰਤ ਲੱਖ ਜਹਾਨ ਹੋਏ ਹੈਰਾਨੀਐ, ਸੁਲਤਾਨਾ ਸੁਲਤਾਨ ਹੁਕਮ ਨੀਸਾਣੀਐ, ਲੱਖ ਸ਼ਾਇਰ ਨਹਿਸਾਨ ਬੂੰਦ ਸਮਾਣੀਐ, ਕੂੜ ਅਖਾਣ ਵਖਾਣ ਅਕਥ ਕਹਾਣੀਐ, ਕੂੜ ਅਖਾਣ ਵਖਾਣ ਅਕਥ ਕਹਾਣੀਐ। ਕਾਦਰ ਨੂੰ ਕੁਰਬਾਨ ਕੀਮ ਨਾ ਜਾਣੀਐ, ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ, ਕਾਦਰ ਹੈ ਪਰਮਾਤਮਾ, ਉਸ ਤੋਂ ਸਦਾ ਵਾਸਤੇ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਏਡੀ ਵੱਡੀ ਸ੍ਰਿਸ਼ਟੀ ਰਚਣ ਵਾਲੇ ਪਰਮੇਸ਼ਵਰ ਤੋਂ। ਕੀਮ ਨਾ ਜਾਣੀਐ, ਉਹਦੀ ਮਹਿਮਾ ਵਡਿਆਈ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ, ਕਿਤਨਾ ਮਹਾਨ ਹੈ। ਗੁਰੂ ਪਿਆਰਿਓ, ਪਰਮਾਤਮਾ ਦੀ ਕੀਮਤ ਪਾਉਣ ਦਾ ਜਿੱਥੇ ਜ਼ਿਕਰ ਆਏਗਾ ਨਾ, ਕੀਮ ਨਾ ਜਾਣੀਐ, ਉਸ ਪਰਮੇਸ਼ਵਰ ਦੀ ਕੀਮਤ ਨਹੀਂ ਪਾਈ ਜਾ ਸਕਦੀ, ਪਰਮੇਸ਼ਵਰ ਦੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ, ਇਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਇਹਦਾ ਭਾਵ ਇਹ ਹੈ ਕਿ ਰੱਬ ਦੇ ਬਾਰੇ ਚ, ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਰੇ ਵਿੱਚ ਇਹ ਦੱਸਣਾ ਕਿ ਪਰਮਾਤਮਾ ਦੁਨੀਆਂ ਦੀ ਐਸ ਚੀਜ਼ ਦੇ ਵੱਟੇ ਵਿੱਚ ਮਿਲ ਸਕਦਾ ਹੈ। ਇੰਨਾ ਧਨ ਭੇਟਾ ਕਰੀਏ, ਮਾਇਆ ਪਦਾਰਥ ਭੇਟਾ ਕਰੀਏ, ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਰਮਾਤਮਾ ਦੀ ਕੀਮਤ ਪਾਉਣ ਵਾਲੀ ਗੱਲ ਹੈ, ਇਹ ਨਾਮ ਦਾ ਮੁੱਲ ਪਾਉਣ ਵਾਲੀ ਬਾਤ ਹੈ। ਇਸ ਲਈ ਪਰਮਾਤਮਾ ਦੀ ਕੋਈ ਕੀਮਤ ਨਹੀਂ ਦੱਸੀ ਜਾ ਸਕਦੀ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਭਾਵ ਇਹ ਨਹੀਂ ਦੱਸਿਆ ਜਾ ਸਕਦਾ ਕਿ ਕੋਈ ਸੰਸਾਰ ਦੀ ਆ ਚੀਜ਼ ਵਸਤ ਭੇਟਾ ਕਰਕੇ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਇਹ ਕੋਈ ਬਿਆਨ ਨਹੀਂ ਕਰ ਸਕਦਾ। ਕੇਵਡ ਵੱਡਾ ਹਾਣ ਆਖ ਵਖਾਣੀਐ, ਕਿੱਡੀ ਕੋ ਵੱਡੀ ਉਸ ਪਰਮੇਸ਼ਰ ਪਰਮਾਤਮਾ ਦੀ ਉਮਰ ਹੈ, ਕੀ ਆਖ ਕੇ ਦੱਸੀਏ ਅਸੀਂ। ਇਹ ਹੁਣ ਤਾਂ ਹੀ ਦੱਸਿਆ ਜਾ ਸਕਦਾ ਵੀ ਜੇ ਉਹਨੂੰ ਆਪਾਂ ਪੂਰਨ ਤੌਰ ਦੇ ਉੱਤੇ ਜਾਣਿਆ ਹੋਏ, ਕੇਵਡ ਵੱਡਾ ਡੀਠਾ ਹੋਏ, ਸਾਰੇ ਸੁਣ ਸੁਣ ਕੇ ਪੜ੍ਹ ਪੜ੍ਹ ਕੇ ਉਹਦੀ ਮਹਿਮਾ ਨੂੰ ਵਿਖਿਆਨ ਕਰ ਰਹੇ, ਸੁਣ ਵੱਡਾ ਆਖਿਆ ਸਭ ਕੋਈ, ਸੁਣ ਸੁਣ ਕੇ ਸਾਰੇ ਹੀ ਕਹਿ ਰਹੇ ਨੇ ਰੱਬ ਬੜਾ ਵੱਡਾ, ਪਰਮਾਤਮਾ ਬੜਾ ਵੱਡਾ, ਪਰਮਾਤਮਾ ਬੜਾ ਵੱਡਾ। ਕੇਵਡ ਵੱਡਾ, ਉਹ ਕਿੱਡਾ ਕੁ ਵੱਡਾ ਹੈ, ਡੀਠਾ ਹੋਏ ਵੇਖ ਕੇ ਪਤਾ ਲੱਗ ਸਕਦਾ। ਤੇ ਜਿਹੜੇ ਉਹਦੇ ਨਾਲ ਸਾਂਝ ਪਾ ਲੈਂਦੇ ਨੇ, ਉਹਨਾਂ ਨੇ ਕਿਹਾ ਤੂੰ ਕਿਤਨਾ ਵੱਡਾ ਹੈ, ਤੈਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਬਚਨ ਫਿਰ ਸੁਣ ਲੈਣੇ, ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਤੇਰੇ ਬਾਰੇ ਚ ਕੁਝ ਨਹੀਂ ਕਿਹਾ ਜਾ ਸਕਦਾ, ਕੋਈ ਵਾਹਿਗੁਰੂ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਕਹਿਣ ਵਾਲੇ ਤੇਰੇ ਰਹੇ ਸਮਾਏ, ਜਿਹੜੇ ਤੈਨੂੰ ਕਹਿਣ ਵਾਲੇ ਤੈਨੂੰ ਗਾਉਣ ਵਾਲੇ ਨੇ, ਉਹ ਤੇਰੇ ਵਿੱਚ ਸਮਾ ਗਏ ਨੇ, ਲੀਨ ਹੋ ਗਏ ਨੇ, ਪਰ ਪਰਮਾਤਮਾ ਤੇਰੇ ਬਾਰੇ ਚ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕੇ। ਕੇਵਡ ਆਖਾਂ ਤਾਣ ਮਾਣ ਨਿਮਾਣੀ ਹੈ, ਪਰਮਾਤਮਾ ਦਾ ਬਲ ਕਿੰਨਾ ਕੁ ਹੈ, ਉਹਦੇ ਵਿੱਚ ਤਾਣ ਕਿੰਨਾ, ਸ਼ਕਤੀ ਕਿੰਨੀ ਕੁ ਹੈ, ਕਹਿਣ ਲੱਗੇ ਉਹ ਦੱਸਿਆ ਨਹੀਂ ਜਾ ਸਕਦਾ, ਕਿੰਨਾ ਕੁ ਤੇਰੇ ਬਾਰੇ ਦੱਸੀਏ। ਇਹ ਕਿਹਾ ਜਾ ਸਕਦਾ ਹੈ ਮਾਣ ਨਿਮਾਣੀ ਹੈ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਮਾਣਿਆਂ ਨੂੰ ਮਾਣ ਤੇ ਨਤਾਣਿਆਂ ਨੂੰ ਤਾਣ ਦੇਣ ਵਾਲਾ ਹੈ। ਲੱਖ ਜਿਮੀ ਅਸਮਾਨ ਤਿਲ ਨਾ ਤੁਲਾਣੀ ਹੈ, ਲੱਖਾਂ ਧਰਤੀਆਂ ਲੱਖਾਂ ਆਕਾਸ਼ ਉਸ ਨਿਰੰਕਾਰ ਪਰਮਾਤਮਾ ਦੇ ਇੱਕ ਤਿਲ ਦੇ ਤੋਲ ਦੇ ਸਮਾਨ ਵੀ ਨਹੀਂ ਹਨ। ਪਰਮਾਤਮਾ ਦਾ ਇੱਕ ਤਿਲ ਤੇ ਲੱਖਾਂ ਅਸਮਾਨ ਤੇ ਲੱਖਾਂ ਧਰਤੀਆਂ ਉਸ ਤਿਲ ਦੇ ਬਰਾਬਰ ਤੁਲ ਸਕਦੀਆਂ ਹਨ। ਨਿਰੰਕਾਰ ਪਰਮਾਤਮਾ ਏਡੀ ਵੱਡੀ ਸਮਰੱਥਾ ਦਾ ਮਾਲਕ ਹੈ। ਕੁਦਰਤ ਲੱਖ ਜਹਾਨ ਹੋਏ ਹੈਰਾਨੀ ਹੈ, ਆਹ ਜਿਹੜੀ ਰਚਨਾ ਉਸਦੀ ਰਚੀ ਹੈ ਕੁਦਰਤ, ਉਸ ਪਰਮਾਤਮਾ ਦੀ ਇਸ ਕੁਦਰਤ ਵਿੱਚ ਰਚਨਾ ਵਿੱਚ ਲੱਖਾਂ ਹੀ ਜਹਾਨ ਹਨ। ਸਾਨੂੰ ਤਾਂ ਦੁਨੀਆਂ ਤੇ ਇਸ ਧਰਤੀ ਦੇ ਕੁਝ ਕੁ ਦੇਸ਼ਾਂ ਦਾ ਪਤਾ ਹੈ ਨਾ ਕਿ ਇੰਨੇ ਦੇਸ਼, ਪਰ ਦੁਨੀਆਂ ਦੇ ਵਿੱਚ ਉਹਦੀ ਕਾਇਨਾਤ ਵਿੱਚ ਕਿੰਨੀਆਂ ਧਰਤੀਆਂ ਨੇ, ਕਿੰਨੇ ਆਕਾਸ਼ ਨੇ, ਕਿੰਨੇ ਸੂਰਜ, ਕਿੰਨੇ ਚੰਦਰਮਾ, ਕਿੱਥੇ ਕਿੱਥੇ ਚਾਨਣ ਦੇ ਰਹੇ ਹਨ, ਇਹ ਵੇਖ ਸੁਣ ਕੇ ਸਾਰੇ ਦਾ ਸਾਰਾ ਕੁਝ ਹੈਰਾਨ ਰਹਿ ਜਾਈਦਾ ਹੈ ਨਿਰੰਕਾਰ ਪਰਮੇਸ਼ਰ ਦੀ ਮਹਿਮਾ। ਸੁਲਤਾਨਾ ਸੁਲਤਾਨ ਹੁਕਮ ਨਿਸ਼ਾਨੀ ਹੈ, ਉਹ ਕਰਤਾ ਪੁਰਖ ਵਾਹਿਗੁਰੂ ਸੁਲਤਾਨਾਂ ਦਾ ਸੁਲਤਾਨ ਹੈ। ਸਾਰੀਆਂ ਥਾਵਾਂ ਦੇ ਉੱਤੇ ਉਸਦਾ ਹੁਕਮ ਪ੍ਰਗਟ ਰੂਪ ਦੇ ਵਿੱਚ ਚੱਲ ਰਿਹਾ ਹੈ, ਉਹਦੇ ਬਰਾਬਰ ਦਾ ਕੋਈ ਸੁਲਤਾਨ ਬਾਦਸ਼ਾਹ ਨਹੀਂ ਹੈ। ਸੁਲਤਾਨਾ ਸੁਲਤਾਨ ਕੋ ਹਰ ਸਮਾਨ ਨਹੀਂ ਰਾਜਾ, ਇਹੋ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ ਉਹ ਅਕਾਲ ਪੁਰਖ ਪਰਮੇਸ਼ਰ। ਇਸ ਲਈ ਉਸਦਾ ਹੁਕਮ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਉੱਤੇ ਚੱਲ ਰਿਹਾ ਹੈ। ਸਾਰੀ ਦੀ ਸਾਰੀ ਕਾਇਨਾਤ ਉਸ ਨਿਰੰਕਾਰ ਪਰਮੇਸ਼ਰ ਦੇ ਹੁਕਮ ਵਿੱਚ ਚੱਲ ਰਹੀ ਹੈ। ਕੋਈ ਵੀ ਨਿਰੰਕਾਰ ਪਰਮੇਸ਼ਰ ਦੇ ਬਾਰੇ ਚ ਪੂਰਨ ਤੌਰ ਤੇ ਨਹੀਂ ਦੱਸ ਸਕਦਾ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਕਲਗੀਧਰ ਪਾਤਸ਼ਾਹ ਜੀ ਉਸ ਨੂੰ ਕਹਿੰਦੇ ਨੇ ਮਹਾਰਾਜਨ ਕੇ ਮਹਾਰਾਜਾ, ਤੂੰ ਸਾਰਿਆਂ ਤੋਂ ਵੱਡਾ, ਸਾਰਿਆਂ ਤੋਂ ਸ਼੍ਰੋਮਣੀ ਹੈ। ਲੱਖ ਸ਼ਾਇਰ ਨਹਿਸਾਨ ਬੂੰਦ ਸਮਾਣੀ ਹੈ, ਬੜਾ ਪਿਆਰਾ ਬਚਨ ਆਖਿਆ। ਕਹਿਣ ਲੱਗੇ ਲੱਖਾਂ ਸਮੁੰਦਰ ਅਤੇ ਇਸ ਧਰਤੀ ਦੀਆਂ ਲੱਖਾਂ ਨਦੀਆਂ ਦਰਿਆ ਉਸ ਪਰਮਾਤਮਾ ਦੀ ਇੱਕ ਬੂੰਦ ਦੇ ਸਮਾਨ ਹਨ। ਅਕਾਲ ਪੁਰਖ ਪਰਮਾਤਮਾ ਦਾ ਕੀ ਵਰਣਨ ਕਰ ਲਵਾਂਗੇ ਆਪਾਂ, ਕਿੰਨੀ ਕੁ ਉਸ ਦੀ ਵਡਿਆਈ ਨੂੰ ਆਪਾਂ ਬਿਆਨ ਕਰ ਲਵਾਂਗੇ, ਨਹੀਂ ਦੱਸਿਆ ਜਾ ਸਕਦਾ। ਕੂੜ ਅਖਾਣ ਵਖਾਣ ਅਕਥ ਕਹਾਣੀ ਹੈ, ਜਿਹੜੇ ਆਖਣ ਲਈ ਐਡਾ ਐਡਾ ਹੈ ਪਰਮਾਤਮਾ ਐਡਾ ਹੈ, ਉਹਨਾਂ ਦੇ ਕਥਨ ਜਿਹੜੇ ਝੂਠੇ ਹੈ, ਉਹਨਾਂ ਦੇ ਵਖਿਆਨ ਜਿਹੜੇ ਝੂਠੇ ਹੈ। ਉਹ ਕਹਿਣ ਰੱਬ ਐਡਾ ਹੈ, ਰੱਬ ਐਡਾ ਹੈ, ਰੱਬ ਐਡਾ ਵੱਡਾ ਹੈ, ਰੱਬ ਐਡਾ ਵੱਡਾ ਹੈ, ਇਹ ਝੂਠ ਹੈ ਸਾਰਾ ਕੁਛ। ਭਾਵ ਉਹਦੇ ਬਾਰੇ ਚ ਦੱਸਿਆ ਹੀ ਨਹੀਂ ਜਾ ਸਕਦਾ, ਵਰਣਨ ਹੀ ਨਹੀਂ ਕੀਤਾ ਜਾ ਸਕਦਾ ਉਹ ਕਿਤਨਾ ਕੁ ਵੱਡਾ ਹੈ। ਭਾਵ ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕੀਤੀ, ਅਕਥ ਕਹਾਣੀ ਹੈ, ਉਸ ਦੀ ਕਹਾਣੀ ਹੀ ਅਕਥ ਹੈ, ਭਾਵ ਕਥਨ ਨਹੀਂ ਕੀਤੀ ਜਾ ਸਕਦੀ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਉਹ ਆਪ ਹੀ ਪਰਮਾਤਮਾ ਜਾਣਦਾ ਹੈ ਕਿ ਉਹ ਕਿਤਨਾ ਵੱਡਾ ਹੈ, ਕਿਤਨਾ ਮਹਾਨ ਹੈ, ਕਿਤਨਾ ਉੱਚਾ ਹੈ, ਕਿਤਨਾ ਮਹਾਨ ਤੇ ਸ਼੍ਰੋਮਣੀ ਉਸ ਦਾ ਦਰਬਾਰ ਹੈ, ਕਿਤਨਾ ਵੱਡਾ ਉਹ ਮਹਾਰਾਜਿਆਂ ਦਾ ਮਹਾਰਾਜਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਸੁਲਤਾਨਾਂ ਦਾ ਸੁਲਤਾਨ, ਰਾਜਿਆਂ ਦਾ ਰਾਜਾ, ਸ਼ਾਹਾਂ ਦਾ ਸ਼ਾਹ, ਦਾਤਿਆਂ ਦਾ ਦਾਤਾ, ਉਹ ਕਿਤਨਾ ਵੱਡਾ ਹੈ, ਉਹ ਕੇਵਲ ਤੇ ਕੇਵਲ ਆਪ ਹੀ ਜਾਣਦਾ ਹੈ। ਵਾਰ 22 ਪੌੜੀ 16 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫਰਮਾਨ ਕਰ ਰਹੇ ਹਨ। ਚੱਲਣ ਹੁਕਮ ਰਜਾਏ ਗੁਰਮੁਖ ਜਾਣਿਆ, ਗੁਰਮੁਖ ਪੰਥ ਚਲਾਏ ਚੱਲਣ ਭਾਣਿਆ, ਸਿਦਕ ਸਬੂਰੀ ਪਾਏ ਕਰ ਸ਼ੁਕਰਾਣਿਆ, ਗੁਰਮੁਖ ਅਲੱਖ ਲਖਾਏ ਚੋਜ ਵਿਡਾਣਿਆ, ਵਰਤਣ ਬਾਲ ਸੁਭਾਏ ਆਦ ਵਖਾਣਿਆ, ਸਾਧ ਸੰਗਤ ਲਿਵਲਾਏ ਸੱਚ ਸੁਹਾਣਿਆ, ਜੀਵਨ ਮੁਕਤ ਕਰਾਏ ਸ਼ਬਦ ਸਿਝਾਣਿਆ, ਗੁਰਮੁਖ ਆਪ ਗਵਾਏ ਆਪ ਪਛਾਣਿਆ, ਗੁਰਮੁਖ ਆਪ ਗਵਾਏ ਆਪ ਪਛਾਣਿਆ। ਗੁਰਮੁਖ ਜਨਾਂ ਦੀ ਰਹਿਣੀ, ਵਰਣਨ ਕਰਦਿਆਂ ਹੋਇਆਂ ਫਰਮਾਨ ਕੀਤਾ, ਚੱਲਣ ਹੁਕਮ ਰਜਾਏ ਗੁਰਮੁਖ ਜਾਣਿਆ। ਗੁਰਮੁਖਾਂ ਨੇ ਜਾਣ ਲਿਆ ਹੈ ਕਿ ਸਾਰੇ ਦਾ ਸਾਰਾ ਕੁਛ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਤੇ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲ ਰਿਹਾ ਹੈ। ਤੇ ਇਸੇ ਤਰ੍ਹਾਂ ਗੁਰਮੁਖ ਜਨਾਂ ਨੇ ਵੀ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਜਾਣ ਲਿਆ ਹੈ। ਉਹ ਕਹਿੰਦੇ ਨਹੀਂ ਹਨ ਕਿ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ, ਉਹਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ। ਗੁਰਮੁਖਾਂ ਨੇ ਮੰਨ ਲਿਆ ਹੈ, ਗੁਰਮੁਖਾਂ ਨੇ ਚੱਲਣ ਜਾਣ ਲਿਆ ਹੈ ਕਿ ਉਹਦੇ ਹੁਕਮ ਵਿੱਚ ਚੱਲਣਾ ਹੈ। ਹੁਕਮ ਵਿੱਚ ਚੱਲਣ ਦਾ ਮਤਲਬ ਜਾਣ ਲੈਣਾ। ਸਾਧ ਸੰਗਤ, ਪਰਮਾਤਮਾ ਦਾ ਹੁਕਮ ਆਪਾਂ ਨਾ ਵੀ ਮੰਨਣਾ ਚਾਹੀਏ ਤਾਂ ਵੀ ਆਪਾਂ ਮੰਨ ਰਹੇ, ਪਰ ਗੁਰਮੁਖ ਜਨਾਂ ਨੇ ਹੁਕਮ ਬੁੱਝ ਲਿਆ ਹੈ। ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੋ ਮੈਂ ਕਹੇ ਨਾ ਕੋਈ। ਕੋਈ ਬੰਦਾ ਆਖੇ ਮੈਂ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ, ਤਾਂ ਵੀ ਮੰਨ ਰਿਹਾ ਹੈ। ਹੁਕਮ ਦੇ ਵਿੱਚ ਜਨਮ, ਹੁਕਮ ਦੇ ਵਿੱਚ ਬਚਪਨਾ, ਹੁਕਮ ਦੇ ਵਿੱਚ ਜਵਾਨੀ, ਹੁਕਮ ਦੇ ਵਿੱਚ ਬੁਢੇਪਾ, ਹੁਕਮ ਦੇ ਵਿੱਚ ਮੌਤ। ਕੋਈ ਆਖੇ ਮੈਂ ਜਵਾਨ ਹੀ ਰਹਿਣਾ, ਜਿੰਨੀ ਮਰਜ਼ੀ ਔਰ ਮੂੰਹ ਦੇ ਉੱਤੇ ਕੇਸਾਂ ਨੂੰ ਕਾਲਖ ਮਲ ਲਈ ਆ, ਕਿਸੇ ਨੇ ਵਸਮਾਂ ਲਾ ਲਿਆ, ਕਿਸੇ ਨੇ ਮਹਿੰਦੀ ਨਾਲ ਕੇਸ ਕਾਲੇ ਕਰ ਲਏ ਆ, ਪਰ ਮੌਤ ਨੇ ਥੋੜ੍ਹੀ ਬਖਸ਼ਣਾ। ਮੌਤ ਨੇ ਥੋੜ੍ਹੀ ਸਮਝਣਾ ਵੀ ਅਜੇ ਤੂੰ ਬੁੱਢਾ ਨਹੀਂ ਹੋਇਆ ਜਾਂ ਤੇਰਾ ਸਮਾਂ ਨਹੀਂ ਆਇਆ। ਉਹ ਤੇ ਸਵਾਸ ਲਿਖ ਕੇ ਦਿੱਤੇ ਉਹਨੇ, ਦੁਨੀਆਂ ਨੂੰ ਧੋਖਾ ਦੇ ਕੇ ਆਪਣੀ ਉਮਰ ਲੁਕਾ ਸਕਦਾ, ਰੱਬ ਨੂੰ ਕਿਵੇਂ ਧੋਖਾ ਦੇ ਦੇਗਾ, ਮੌਤ ਨੂੰ ਕਿਵੇਂ ਧੋਖਾ ਦੇ ਲੇਗਾ। ਉਹਦੇ ਹੁਕਮ ਵਿੱਚ ਬਚਪਨਾ, ਹੁਕਮ ਵਿੱਚ ਜਵਾਨੀ, ਹੁਕਮ ਚ ਬੁਢੇਪਾ, ਹੁਕਮੇ ਜੰਮਣ, ਹੁਕਮੇ ਮਰਨਾ, ਉਹਦੇ ਹੁਕਮ ਚ ਮੌਤ ਆ, ਹੁਕਮ ਚ ਜਨਮ ਆ। ਤੂੰ ਕਹਿ ਮੈਂ ਜਨਮ ਹੀ ਨਹੀਂ ਲੈਣਾ, ਤੂੰ ਆਖੇ ਮੈਂ ਮਰਨਾ ਹੀ ਨਹੀਂ ਹੈ, ਤੂੰ ਕਹੇ ਮੈਂ ਬੁੱਢਾ ਹੀ ਨਹੀਂ ਹੋਣਾ, ਹੋ ਸਕਦਾ ਹੈ? ਜਿਹੜਾ ਇਨਸਾਨ ਇਹ ਵੀ ਕਹਿ ਰਿਹਾ ਨਾ ਮੈਂ ਨਹੀਂ ਕੋਈ ਰੱਬ ਦੇ ਹੁਕਮ ਨੂੰ ਮੰਨਦਾ, ਤਾਂ ਵੀ ਮੰਨ ਰਿਹਾ ਹੈ। ਹੁਕਮ ਦੇ ਵਿੱਚ ਹੀ ਖੁਸ਼ੀ, ਹੁਕਮ ਦੇ ਵਿੱਚ ਹੀ ਗਮੀ ਆ ਰਹੀ। ਇਸ ਲਈ ਜਿਹੜੇ ਗੁਰਮੁਖ ਜਨ ਹਨ, ਚੱਲ ਤੇ ਸਾਰੇ ਦਾ ਸਾਰਾ ਸੰਸਾਰ ਹੁਕਮ ਵਿੱਚ ਹੀ ਰਿਹਾ ਹੈ, ਹੁਕਮੇ ਅੰਦਰ ਸਭ ਕੁਝ, ਬਾਹਰ ਹੁਕਮ ਨਾ ਕੋਈ। ਪਰ ਜਿਹੜੇ ਗੁਰਮੁਖ ਜਨ, ਉਹਨਾਂ ਹੁਕਮ ਬੁੱਝ ਲਿਆ, ਜਾਣ ਲਿਆ, ਉਹਨਾਂ ਨੇ ਦਿਲ ਚ ਵਸਾ ਲਿਆ ਇਹਦਾ ਹੁਕਮ ਹੈ, ਇਹ ਉਹਦੀ ਰਜ਼ਾ। ਇਸ ਲਈ ਉਹਦੀ ਰਜ਼ਾ ਚ ਰਾਜੀ ਨਹੀਂ, ਰਾਜੀ ਹੋਏ ਰਜਾਏ ਵਿੱਚ। ਦੁਨੀਆਂ ਅੰਦਰ ਜਿਉਂ ਮਹਿਮਾਨ ਆਪਣੇ ਆਪ ਨੂੰ ਚਾਰ ਦਿਨਾਂ ਦਾ ਮਹਿਮਾਨ, ਪ੍ਰਾਹੁਣਾ ਹੀ ਦੁਨੀਆਂ ਚ ਸਮਝਦੇ ਨੇ, ਉਹਨੇ ਹੁਕਮ ਦਿੱਤਾ ਦੁਨੀਆਂ ਤੇ ਆ ਗਏ ਆ, ਮੌਤ ਦਾ ਸੱਦਾ ਘੱਲੇਗਾ, ਉੱਠ ਕੇ ਤੁਰ ਪੈਣਾ। ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਪਰਮੇਸ਼ਰ ਦੇ ਘੱਲੇ ਦੁਨੀਆਂ ਚ ਆ ਜਾਂਦੇ ਨੇ, ਪਰਮਾਤਮਾ ਸੱਦਾ ਭੇਜਦਾ, ਉੱਠ ਕੇ ਤੁਰ ਪੈਂਦੇ ਨੇ। ਹਰ ਵਕਤ ਰਜ਼ਾ ਵਿੱਚ ਰਾਜੀ ਰਹਿਣਾ ਗੁਰਮੁਖ ਜਨਾਂ ਨੇ ਮੰਨ ਲਿਆ ਹੈ। ਗੁਰਮੁਖ ਪੰਥ ਚਲਾਏ ਚੱਲਣ ਭਾਣਿਆਂ, ਗੁਰਮੁਖ ਜਨਾਂ ਨੇ ਇਹੋ ਹੀ ਪੰਥ ਤੋਰਿਆ ਹੈ, ਇਹੋ ਹੀ ਰਸਤਾ ਉਹਨਾਂ ਨੇ ਤੋਰਿਆ, ਦੂਸਰਿਆਂ ਨੂੰ ਇਹੋ ਹੀ ਰਸਤਾ ਉਹਨਾਂ ਨੇ ਦੱਸਿਆ ਹੈ ਕਿ ਵਾਹਿਗੁਰੂ ਦੇ ਭਾਣੇ ਵਿੱਚ ਚੱਲਣਾ ਹੀ ਸਭ ਤੋਂ ਸ੍ਰੇਸ਼ਟ ਕੰਮ ਹੈ, ਸਭ ਤੋਂ ਉੱਤਮ ਕੰਮ ਹੈ, ਉਹਦੀ ਰਜ਼ਾ ਵਿੱਚ ਆ ਜਾਣਾ। ਦੂਸਰਿਆਂ ਨੂੰ ਵੀ ਇਹੋ ਹੀ ਸਿੱਖਿਆ ਦਿੰਦੇ ਨੇ। ਸਿਦਕ ਸਬੂਰੀ ਪਾਏ ਕਰ ਸ਼ੁਕਰਾਣਿਆ, ਭਰੋਸਾ ਅਤੇ ਸੰਤੋਖ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ, ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਨੇ। ਸਿਦਕ ਸਬੂਰੀ, ਸਿਦਕ ਦਾ ਮਤਲਬ ਐ ਮਾਲਕ ਤੇ ਭਰੋਸਾ ਰੱਖਣਾ, ਤੇ ਸਬੂਰੀ ਦਾ ਮਤਲਬ ਸਬਰ, ਸਬਰ ਸੰਤੋਖ। ਗੁਰਮੁਖਾਂ ਦੇ ਜੀਵਨ ਚ ਆ ਗਿਆ ਕਰ ਸ਼ੁਕਰਾਣਿਆ, ਤੇ ਰੱਬ ਦਾ ਸ਼ੁਕਰਾਨਾ ਹੀ ਕਰਦੇ ਹਨ, ਨਿਰੰਕਾਰ ਪਰਮਾਤਮਾ ਦਾ ਧੰਨਵਾਦ ਹੀ ਕਰਦੇ ਨੇ। ਸਾਧ ਸੰਗਤ, ਸਬਰ ਸੰਤੋਖ ਰੱਖ ਕੇ ਆਪਾਂ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਉਸਦਾ, ਉਹਦੀਆਂ ਦਿੱਤੀਆਂ ਦਾਤਾਂ ਵੱਲ ਵੇਖ ਕੇ ਉਹਦਾ ਸ਼ੁਕਰ ਸ਼ੁਕਰਾਨਾ ਕਰੀਏ। ਆਮ ਤੌਰ ਤੇ ਆਪਾਂ ਦੁਨੀਆਂ ਵਿੱਚ ਤੱਕਦੇ ਹਾਂ, ਰੋਜ਼ ਸਾਡੇ ਨਾਲ ਇਹ ਗੱਲਾਂ ਵਾਪਰਦੀਆਂ ਨੇ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਾਂ ਤੱਕਦੇ ਹਾਂ। ਆਪਾਂ ਕਿਸੇ ਬੈਂਕ ਤੋਂ ਲੋਨ ਲੈ ਲਈਏ, ਕਿਸੇ ਫਾਈਨੈਂਸ ਕੰਪਨੀ ਤੋਂ ਕੋਈ ਚੀਜ਼ ਫਾਈਨੈਂਸ ਕਰਾ ਲਈਏ, ਕਰਜ਼ਾ ਲੈ ਲਈਏ, ਤੇ ਜਦੋਂ ਸਾਡੀਆਂ ਪਹਿਲੀਆਂ 5-7 ਕਿਸ਼ਤਾਂ ਬੜੇ ਟਾਈਮ ਨਾਲ ਹੀ ਚਲੇ ਜਾਂਦੀਆਂ ਨੇ, ਤੇ ਉਹ ਜਿਹੜੇ ਬੈਂਕਾਂ ਵਾਲੇ ਨੇ, ਫਾਈਨੈਂਸ ਕੰਪਨੀਆਂ ਵਾਲੇ, ਉਹਨਾਂ ਦੇ ਸਾਨੂੰ ਟੈਲੀਫੋਨ ਆਉਣ ਲੱਗ ਪੈਂਦੇ ਵੀ ਬੜੇ ਟਾਈਮ ਸਿਰ ਤੁਹਾਡੀ ਕਿਸ਼ਤ ਵਾਪਸ ਆ ਰਹੀ ਹੈ, ਤੁਹਾਨੂੰ ਹੋਰ ਕੁਛ ਚਾਹੀਦਾ ਤੇ ਦੱਸੋ, ਹੋਰ ਕੋਈ ਕਰਜ਼ਾ ਲੈਣਾ ਜੇ ਕੋਈ ਹੋਰ ਚੀਜ਼ ਫਾਈਨੈਂਸ ਕਰਾਉਣੀ। ਇਮਾਨਦਾਰੀ ਸਾਡਾ ਵੇਖੀ ਉਹਨਾਂ ਨੇ, ਸਾਨੂੰ ਇਮਾਨਦਾਰ ਸਮਝਿਆ ਉਹਨਾਂ ਨੇ ਕਿ ਸਾਰੀਆਂ ਕਿਸ਼ਤਾਂ ਇਹਦੀਆਂ, ਆ 4-5-6 ਕਿਸ਼ਤਾਂ ਇਹਦੀਆਂ ਬੜੇ ਟਾਈਮ ਨਾਲ ਆ ਗਈਆਂ, ਭਾਈ ਬੜਾ ਇਮਾਨਦਾਰ ਆ ਬੰਦਾ। ਉਹ ਕਹਿੰਦੇ ਦੱਸੋ ਹੋਰ ਕੁਛ ਚਾਹੀਦਾ। ਹੁਣ ਬੇਨਤੀ ਸੁਣਨੀ ਜਿਹੜੀ ਦਾਸ ਨੇ ਕਰਨੀ, ਮਾਲਕ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਲਈ ਜਾਈਏ, ਉਹਦੇ ਦਿੱਤੇ ਸੁੱਖ ਭੋਗੀ ਜਾਈਏ, ਉਹਦੇ ਦਿੱਤੇ ਹੋਏ ਜੀਵਨ ਦੇ ਸੁੱਖ ਆਨੰਦ ਮਾਣੀ ਜਾਈਏ, ਸੁੱਖ ਮਾਣੀ ਜਾਈਏ, ਵੱਟੇ ਦੇ ਵਿੱਚ ਸ਼ੁਕਰ 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 ਸ਼ੁਕਰਾਨਾ ਕਰਦੇ ਰਹੀ। ਧੰਨ ਗੁਰੂ ਨਾਨਕ ਦਾਤਾ ਤੇਰਾ ਸ਼ੁਕਰ ਹੈ, ਬਾਜਾਂ ਵਾਲੇ ਦਾਤਿਆ ਤੇਰਾ ਸ਼ੁਕਰ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਤੁਹਾਡਾ ਸ਼ੁਕਰ ਹੈ, ਤੁਸੀਂ ਬਹੁਤ ਕੁਛ ਦਿੱਤਾ, ਅਕਾਲ ਪੁਰਖ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ। ਦਾਤਾਂ ਲਈ ਜਾਓ, ਸੁੱਖ ਮਾਣੀ ਜਾਓ, ਦਿੱਤੀਆਂ ਦਾਤਾਂ ਵਰਤੀ ਜਾਓ, ਖਰਚੀ ਜਾਓ, ਸ਼ੁਕਰ ਸ਼ੁਕਰ ਸ਼ੁਕਰਾਨਾ ਕਰੀ ਜਾਓ। ਮੇਰਾ ਧੰਨ ਗੁਰੂ ਨਾਨਕ ਦੇਵ ਸਾਹਿਬ ਦਾਤਾ ਜੀ ਕਹਿੰਦੇ, ਇਹਦੀਆਂ ਪਿਛਲੀਆਂ ਕਿਸ਼ਤਾਂ ਵਾਪਸ ਆ ਗਈਆਂ, ਇਸ ਦੇ ਉੱਤੇ ਹੋਰ ਬਖਸ਼ਿਸ਼ ਕਰ ਦਿਓ, ਇਹਦੇ ਤੇ ਹੋਰ ਕਿਰਪਾ ਕਰ ਦਿਓ। ਸਿੱਖ ਦਾ ਤੇ ਜੀਵਨ ਹੀ ਸ਼ੁਕਰਾਨਾ ਕਰਨਾ, ਇਹ ਤੇ ਤਤੀਆਂ ਤਵੀਆਂ ਤੇ ਬਹਿ ਕੇ ਵੀ, ਇਹ ਤੇ ਪਾਣੀ ਦੀ ਦੇਗਾਂ ਵਿੱਚ ਉਬਾਲੇ ਖਾ ਕੇ ਵੀ, ਇਹ ਜਮੂਰਾਂ ਨਾਲ ਮਾਸ ਤੁਰਵਾ ਕੇ ਵੀ, ਇਹ ਸਿੱਖ ਬੰਦ ਬੰਦ ਕਟਾ ਕੇ ਵੀ, ਚੜਖੜੀਆਂ ਤੇ ਚੜ ਕੇ ਬੋਟੀ ਬੋਟੀ ਕਰਾ ਕੇ ਵੀ, ਆਪਣੇ ਗੁਰੂ ਦਾ ਆਪਣੇ ਮਾਲਕ ਦਾ ਸ਼ੁਕਰਾਨਾ ਹੀ ਕਰਦਾ ਹੈ। ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਪਾਸ ਭਰੋਸਾ ਹੈ, ਉਹਨਾਂ ਦੇ ਪਾਸ ਸਿਦਕ ਸਬੂਰੀ ਹੈ, ਸਬਰ ਸੰਤੋਖ ਹੈ ਤੇ ਮਾਲਕ ਦਾ ਸ਼ੁਕਰ ਕਰਦੇ ਨੇ, ਇਹੋ ਹੀ ਗੁਰਮੁਖ ਜਨਾਂ ਦਾ ਸੋਹਣਾ ਜੀਵਨ ਹੈ, ਨਿਰਮਲ ਜੀਵਨ ਹੈ ਉਹਨਾਂ ਦਾ। ਬਖਸ਼ਿਸ਼ ਕਰ ਰਹੇ ਹਨ ਭਾਈ ਗੁਰਦਾਸ ਜੀ, ਸਿਦਕ ਸਬੂਰੀ ਪਾਏ ਕਰ ਸ਼ੁਕਰਾਣਿਆ, ਮਾਲਕ ਦਾ ਸ਼ੁਕਰਾਨਾ ਹੀ ਕਰਦੇ ਹਨ। ਗੁਰਮੁਖ ਅਲੱਖ ਲਖਾਏ ਚੋਜ ਵਡਾਣਿਆ, ਇਸ ਤਰ੍ਹਾਂ ਫਿਰ ਇਹਨਾਂ ਗੁਣਾਂ ਦੇ ਸਦਕੇ ਗੁਰਮੁਖ ਜਨ ਉਸ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ ਹਨ, ਜਾਣ ਲੈਂਦੇ ਨੇ। ਇਹ ਵੱਡਾ ਕੌਤਕ ਹੈ ਸੰਸਾਰ ਜਗਤ ਵਿੱਚ ਕਿ ਗੁਰਮੁਖ ਜਨ ਇਹਨਾਂ ਗੁਣਾਂ ਦੇ ਆਸਰੇ ਤੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ। ਵਰਤਣ ਬਾਲ ਸੁਭਾਏ ਆਦ ਵਖਾਣਿਆ, ਵਰਤਦੇ ਕਿੱਦਾਂ ਨੇ ਦੁਨੀਆ ਚੋਂ, ਜੀਵਨ ਵਿੱਚ ਉਹਨਾਂ ਦਾ ਵਰਤਾਓ ਕਿਹੋ ਜਿਹਾ ਹੈ, ਬਾਲਕਾਂ ਵਰਗਾ ਸੁਭਾਅ ਰੱਖਦੇ ਹਨ। ਬਾਲਕਾਂ ਵਰਗਾ ਭਾਵ ਨਿਮਰਤਾ ਵਾਲਾ, ਪਿਆਰ ਵਾਲਾ ਸੁਭਾਅ। ਬਾਲਕਾਂ ਵਾਲਾ ਸੁਭਾਅ ਹੋਰ ਕੀ ਹੈ, ਭੋਲਾ ਭਾ। ਬੱਚੇ ਨੂੰ ਤੁਸੀਂ ਇੱਕ ਵਾਰੀ ਝਿੜਕ ਮਾਰੋ ਨਾ, ਪੰਜਾਂ ਸੱਤਾਂ ਮਿੰਟਾਂ ਬਾਅਦ ਫਿਰ ਤੁਹਾਡੇ ਵੱਲ ਨੂੰ ਹੀ ਆ ਜਾਂਦਾ। ਕਦੇ ਕਦੇ ਸਾਧ ਸੰਗਤ ਮੈਂ ਦੇਖਿਆ, ਮਾਫ ਕਰਿਓ ਇਹ ਨਾ ਆਖਿਓ ਆਪਣੇ ਵਿਸ਼ੇ ਟੌਪਿਕ ਤੋਂ ਬਾਹਰ ਜਾ ਕੇ ਮੈਂ ਗੱਲ ਕਰ ਰਿਹਾ, ਨਹੀਂ, ਬਾਲਕਾਂ ਵਰਗਾ ਸੁਭਾਅ, ਬਾਲਕਾਂ ਵਰਗਾ ਸੁਭਾਅ ਵਿਦਵਾਨਾਂ ਨੇ ਬਹੁਤ ਆਏ ਦੱਸਿਆ ਭਈ ਭੋਲਾ ਪਾ ਹੈ, ਨਿਮਰਤਾ ਵਿੱਚ ਰਹਿੰਦੇ। ਪਰ ਮੈਂ ਐਸੇ ਬੱਚੇ ਵੇਖੇ ਆ, ਮਾਂ ਕੁੱਟ ਰਹੀ ਆ ਬੱਚੇ ਨੂੰ ਕਿਸੇ ਗੱਲ ਤੋਂ, ਕੋਈ ਗਲਤੀ ਕਰ ਲਈ ਬੱਚੇ ਨੇ, ਕਦੇ ਕਦੇ ਮਾਵਾਂ ਗੁੱਸੇ ਵੀ ਹੁੰਦੀਆਂ, ਕਦੇ ਥੱਪੜ ਮਾਰ ਦਿੱਤਾ ਮਾੜਾ ਮੋਟਾ, ਮਾਂ ਥੱਪੜ ਵੀ ਮਾਰ ਰਹੀ ਆ ਤੇ ਫਿਰ ਮਾਂ ਦੇ ਗੱਲ ਨੂੰ ਚੰਬੜੀ ਜਾਂਦਾ, ਫਿਰ ਮਾਂ ਮਾਂ ਕਰਕੇ ਵਾਜਾਂ ਮਾਰਦਾ, ਬੇਬੇ ਬੇਬੇ, ਮੰਮਾ ਮੰਮੀ, ਏਦਾਂ ਹੀ ਵਾਜਾਂ ਮਾਰਦਾ। ਮਾਂ ਥੱਪੜ ਮਾਰਦੀ ਹੈ ਫਿਰ ਗੱਲ ਨੂੰ ਮਾਂ ਦੇ ਹੀ ਚੰਬੜਦਾ ਹੈ। ਬਾਲ ਸੁਭਾਅ, ਬਾਲ ਦਾ ਸੁਭਾਅ, ਬੱਚੇ ਦਾ ਸੁਭਾਅ ਪਿਆਰ ਹੀ ਕਰਦਾ, ਭੋਲਾ ਪਾ ਹੈ, ਨਿਮਰਤਾ ਹੈ, ਅੰਦਰ ਦਵੈਸ਼ ਨਹੀਂ ਰੱਖਦਾ, ਈਰਖਾ ਨਹੀਂ ਰੱਖਦਾ। ਕਿਸੇ ਨੇ ਝਿੜਕ ਮਾਰੀ ਆ, ਈਰਖਾ ਨਹੀਂ ਰੱਖਦਾ ਅੰਦਰ, ਸੜਦਾ ਨਹੀਂ ਹੈ, ਕਰਿੱਜਦਾ ਨਹੀਂ ਹੈ ਅੰਦਰ। ਜਿਹੜੇ ਗੁਰਮੁਖ ਜਨ ਹਨ ਸਾਧ ਸੰਗਤ ਵਚਨ ਫੁਰਮਾਨ ਕਰ ਰਹੇ ਨੇ, ਵਰਤਣ ਬਾਲ ਸੁਭਾਏ ਆਦ ਵਖਾਣਿਆ, ਬਾਲਕਾਂ ਵੱਤ ਸੁਭਾਅ ਹੈ ਉਹਨਾਂ ਦਾ, ਅੰਦਰ ਕੋਈ ਦਵੈਸ਼ ਨਹੀਂ, ਅੰਦਰ ਕੋਈ ਈਰਖਾ ਨਹੀਂ, ਪਿਆਰ ਹੀ ਕਰਨਾ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹ ਗੁਰਮੁਖ ਜਨਾ ਗੁਰਸਿੱਖਾਂ ਦਾ ਸੁਭਾਅ ਹੈ, ਇਹ ਸੁਭਾਅ ਪਰਮਾਤਮਾ ਦਾ, ਇਹ ਸੁਭਾਅ ਗੁਰੂ ਦਾ, ਨਿਮਰਤਾ ਵਾਲਾ, ਗਰੀਬੀ ਵਾਲਾ, ਇਹ ਸੁਭਾਅ ਗੁਰਸਿੱਖਾਂ ਦਾ। ਪਰਮਾਤਮਾ ਦੀ ਕੋਈ ਨਿੰਦਿਆ ਵੀ ਕਰੇ ਤੇ ਰੱਬ ਨੇ ਕਦੇ ਕਿਹਾ ਵੀ ਮੈਂ ਅੱਜ ਤੈਨੂੰ ਸਾਰਾ ਦਿਨ ਰੋਟੀ ਨਹੀਂ ਦੇਣੀ? ਨਾਸਤਕ ਬੰਦਿਆਂ ਦੀ ਵੀ ਪਾਲਣਾ ਕਰ ਰਿਹਾ, ਅਕਿਰਤ ਘਣ ਬੰਦਿਆਂ ਨੂੰ ਵੀ ਰਿਜਕ ਦੇਈ ਜਾਂਦਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਵਲੀ ਕੰਧਾਰੀ ਪੱਥਰ ਮਾਰਦਾ ਤੇ ਬਾਬਾ ਨਾਨਕ ਆਖੇ ਮੈਂ ਤੈਨੂੰ ਤਾਰਨਾ ਨਹੀਂ ਹੈ। ਸਤਿਗੁਰ ਕਹਿੰਦੇ ਵਲੀ ਕੰਧਾਰੀ ਤੇਰਾ ਕੰਮ ਹੈ ਮਾਰਨਾ, ਮੇਰਾ ਕੰਮ ਹੈ ਤਾਰਨਾ, ਮੈਂ ਤੈਨੂੰ ਤਾਰ ਕੇ ਜਾਵਾਂਗਾ। ਉਹ ਵਲੀ ਕੰਧਾਰੀ ਦਾ ਸੁੱਟਿਆ ਬਾਬੇ ਵੱਲ ਨੂੰ ਮਾਰਨ ਵਾਲਾ ਪੱਥਰ ਅੱਜ ਪੰਜਾ ਸਾਹਿਬ ਬਣ ਗਿਆ, ਪੰਜਾ ਸਾਹਿਬ, ਬਾਬੇ ਨਾਨਕ ਦਾ ਪੰਜਾ ਲੱਗਾ ਉੱਥੇ। ਵਲੀ ਕੰਧਾਰੀ ਨੂੰ ਪਰਮੇਸ਼ਰ ਨਾਲ ਸਾਰੇ ਦੇ ਸਾਰੇ ਅੰਦਰ ਦੇ ਹੰਕਾਰ ਦੇ ਵਾਲ ਕੱਢ ਕੇ ਰੱਬ ਨਾਲ ਜੋੜ ਦਿੱਤਾ। ਕੈਸਾ ਸੁਭਾਅ, ਨਿਮਰਤਾ ਵਾਲਾ, ਕੋਈ ਦਵੈਸ਼, ਕੋਈ ਈਰਖਾ ਨਹੀਂ ਕਿਸੇ ਨਾਲ, ਇਹੋ ਹੀ ਸੁਭਾਅ ਗੁਰਸਿੱਖਾਂ ਦਾ ਹੈ, ਇਹੋ ਹੀ ਸੁਭਾਅ ਗੁਰਮੁਖ ਜਨਾਂ ਦਾ ਹੈ। ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ, ਆਦ ਵਖਾਣਿਆ, ਇਹ ਆਦ ਤੋਂ ਹੀ ਭਾਵ ਸ਼ੁਰੂ ਤੋਂ ਹੀ ਇਹ ਵਖਿਆਨ ਕੀਤਾ ਹੋਇਆ, ਦੱਸਿਆ ਹੋਇਆ ਐਸਾ ਸੁਭਾਅ ਪ੍ਰਭੂ ਦਾ, ਐਸਾ ਸੁਭਾਅ ਪ੍ਰਭੂ ਦੇ ਪਿਆਰਿਆਂ ਦਾ ਹੈ, ਗੁਰਮੁਖ ਜਨਾਂ ਦਾ ਵੀ ਇਹੋ ਹੀ ਸੁਭਾਅ। ਨਿਰਵਾਣ ਅਵਸਥਾ, ਬਾਲਵਤ ਬਿਰਤੀ, ਹਰਖ ਸੋਗ ਤੋਂ ਅਤੀਤ ਹੋਣ ਵਾਲੀ ਬਿਰਤੀ, ਹਰਖ ਸੋਗ ਖੁਸ਼ੀ ਗਮੀ ਤੋਂ ਉਦਾਸ ਰਹਿ ਕੇ ਉੱਪਰ ਉੱਠ ਕੇ ਜ਼ਿੰਦਗੀ ਜੀਣ ਵਾਲੇ ਹਨ ਜਿਹੜੇ ਗੁਰਮੁਖ ਜਨ ਹਨ। ਸਾਧ ਸੰਗਤ ਲੇਵ ਲਾਏ ਸੱਚ ਸੁਹਾਣਿਆ, ਸਾਧ ਸੰਗਤ ਵਿੱਚ ਉਹਨਾਂ ਦੀ ਲੇਵ ਜੁੜੀ ਰਹਿੰਦੀ ਹੈ। ਗੁਰੂ ਕੀ ਸੰਗਤ ਚ ਆ ਕੇ ਲਿਵ ਜੋੜਦੇ ਨੇ ਸ਼ਬਦ ਵਿੱਚ, ਨਾਮ ਵਿੱਚ, ਤੇ ਸੱਚ ਹੀ ਉਹਨਾਂ ਨੂੰ ਸੁਹਾਉਂਦਾ ਹੈ, ਸੋਹਣਾ ਲੱਗਦਾ ਹੈ। ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਦੇ ਮਾਰਗ ਤੇ ਚੱਲਣਾ, ਇਹ ਗੁਰਮੁਖ ਜਨਾਂ ਦੀ ਜ਼ਿੰਦਗੀ ਹੈ। ਜੀਵਨ ਮੁਕਤ ਕਰਾਏ ਸ਼ਬਦ ਸਿਝਾਣਿਆ, ਸ਼ਬਦ ਨੂੰ ਪਛਾਣ ਕੇ, ਸ਼ਬਦ ਨੂੰ ਕਮਾ ਕੇ, ਮਨ ਹਿਰਦੇ ਚ ਵਸਾ ਕੇ ਆਪ ਜੀਵਨ ਮੁਕਤ ਹੋ ਜਾਂਦੇ ਨੇ ਉਹ, ਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਬੈਠ ਜਾਂਦੇ ਨੇ ਗੁਰਮੁਖ ਜਨਾਂ ਦੀ ਸੰਗਤ ਚ, ਉਹਨਾਂ ਨੂੰ ਵੀ ਜੀਵਨ ਮੁਕਤ ਕਰ ਦਿੰਦੇ ਹਨ। ਗੁਰਮੁਖ ਆਪ ਗਵਾਏ ਆਪ ਪਛਾਣਿਆ, ਆਪਾ ਭਾਵ ਗਵਾ ਕੇ ਉਹਨਾਂ ਨੇ ਆਪਣਾ ਅੰਦਰ ਵਾਲਾ ਆਪਾ, ਜਿੱਥੇ ਪਰਮਾਤਮਾ ਦੀ ਜੋਤ ਵਸਦੀ ਹੈ, ਉਹਨੂੰ ਪਛਾਣ ਲਿਆ। ਹਉਮੈ ਹੰਕਾਰ ਵਾਲਾ, ਮੈਂ ਮੇਰੀ ਵਾਲਾ ਆਪਾ ਉਹਨਾਂ ਦਾ ਗੁਆਚ ਗਿਆ, ਤੇ ਅੰਤਸ਼ ਕਰਨ ਜਿੱਥੇ ਪਰਮਾਤਮਾ ਦੀ ਜੋਤ ਉਹਨਾਂ ਦੇ ਆਪੇ ਵਿੱਚ ਵਸਦੀ ਹੈ, ਸਾਧ ਸੰਗਤ ਉਸ ਆਪੇ ਨੂੰ ਉਹਨਾਂ ਨੇ ਪਛਾਣ ਲਿਆ, ਅੰਦਰ ਵਸਦੇ ਰੱਬ ਨੂੰ ਤੱਕ ਲਿਆ ਹੈ, ਅਤੇ ਸੱਚ ਨਾਲ ਸਾਂਝ ਪਾ ਕੇ ਸਾਧ ਸੰਗਤ ਉਹਨਾਂ ਨੇ ਸੱਚ ਨੂੰ ਹੀ ਜੀਵਨ ਵਿੱਚ ਕਮਾ ਲਿਆ, ਤੇ ਬਾਲਕ ਅਵਸਥਾ, ਬਾਲਕਾਂ ਵਰਗਾ ਸੁਭਾਅ ਰੱਖਦੇ ਹਨ। ਗੁਰ ਕੀ ਮੱਤ ਤੂੰ ਲੇਹ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਸਾਡੀ ਕੌਮ ਦੇ ਬੜੇ ਪਿਆਰੇ ਮਹਾਂਪੁਰਸ਼, ਸਿੱਖ ਕੌਮ ਦੇ ਮਹਾਂਪੁਰਸ਼ ਸੰਤ ਤਤ ਬੇਤਾ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ, ਸ੍ਰੀ ਹਜ਼ੂਰ ਸਾਹਿਬ ਜਾ ਕੇ ਬਹੁਤ ਬੰਦਗੀ ਕੀਤੀ ਉਹਨਾਂ, ਸੰਤ ਅਤਰ ਸਿੰਘ ਜੀ ਉਹਨਾਂ ਨੇ ਬੜਾ ਜਪ ਤਪ ਘਾਲਣਾ ਘਾਲੀ ਉਸ ਮਹਾਂਪੁਰਸ਼ ਨੇ, ਬੜਾ ਲੰਮਾ ਸਮਾਂ ਗੋਦਾਵਰੀ ਦੇ ਕਿਨਾਰੇ ਜਦੋਂ ਬੰਦਗੀ ਕਰਦੇ ਰਹੇ ਨੇ, ਸਿਮਰਨ ਭਗਤੀ ਚ ਜੁੜੇ ਰਹੇ, ਬਾਜਾਂ ਮਾਰਦੇ ਰਹੇ, ਬਾਜਾਂ ਵਾਲਿਆ ਦਰਸ਼ਨ ਦੇ, ਕਲਗੀਧਰ ਦਦਾਰ ਬਖਸ਼, ਸਾਹਮਣੇ ਬਹਿ ਕੇ ਗੱਲਾਂ ਕਰ ਮੇਰੇ ਨਾਲ, ਏਦਾਂ ਪਿਆਰ ਕਰਦੇ ਸੀ। ਇੱਕ ਸਮਾਂ ਆਇਆ ਜਦੋਂ ਵਾਹਵਾ ਚਿਰ ਲੰਘ ਗਿਆ ਨਾ ਬੰਦਗੀ ਕਰਦਿਆਂ, ਭਗਤੀ ਕਰਦਿਆਂ, ਇੱਕ ਦਿਨ ਅੰਮ੍ਰਿਤ ਵੇਲਾ ਤੇ ਸਾਧ ਸੰਗਤ ਰਾਤ ਦੇ 2 ਵਜੇ ਚੌਂਕੜਾ ਮਾਰ ਕੇ ਬੈਠੇ ਸੀ ਗੋਦਾਵਰੀ ਦੇ ਕਿਨਾਰੇ। ਕਹਿਣ ਲੱਗੇ, ਕਲਗੀਧਰ ਹੁਣ ਮਨ ਉਚਾਟ ਹੋ ਗਿਆ, ਬੜਾ ਚਿਰ ਹੋ ਗਿਆ ਤੈਨੂੰ ਬਾਜਾਂ ਮਾਰਦਿਆਂ, ਪਰ ਤੂੰ ਦਰਸ਼ਨ ਨਹੀਂ ਦਿੱਤੇ, ਬੈਠਾ ਨਹੀਂ ਸਾਹਮਣੇ ਆ ਕੇ। ਵੇਖੋ ਸਾਧ ਸੰਗਤ, ਅੱਜ ਅਸੀਂ ਕਦੇ ਕਦੇ ਇਹ ਗੱਲ ਕਹਿ ਦਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚੋਂ ਦਰਸ਼ਨ ਕਰ ਲੈਣੇ, ਇਹ ਸੱਚਾਈ ਹੈ ਕਿ ਸ਼ਬਦ ਦੀ ਕਮਾਈ, ਨਾਮ ਸਿਮਰਨ ਦੀ ਕਮਾਈ ਕਰਨੀ ਹੈ, ਪਰ ਦਾਸ ਨੇ ਇਹ ਬੇਨਤੀ ਕਰਨੀ ਹੈ ਤੁਹਾਡੇ ਕੋਲ ਸ਼ਬਦ ਦੀ ਕਮਾਈ ਹੋਵੇ, ਗੁਰੂ ਗ੍ਰੰਥ ਸਾਹਿਬ ਤੇ ਅਟਲ ਨਿਸ਼ਚਾ ਤੇ ਭਰੋਸਾ ਹੋਵੇ ਸਹੀ। ਉਸ ਸਤਿਗੁਰੂ ਨੂੰ ਆਵਾਜ਼ ਮਾਰ ਕੇ ਵੇਖਿਓ ਬਾਜਾਂ ਵਾਲੇ ਨੂੰ, ਗੁਰੂ ਨਾਨਕ ਦਾਤੇ ਨੂੰ ਆਵਾਜ਼ ਮਾਰ ਕੇ ਵੇਖ ਲਿਓ, ਸਰਗੁਣ ਸਰੂਪ ਦੇ ਵਿੱਚ ਵੀ ਉਹਨੂੰ ਸਾਹਮਣੇ ਬਿਠਾ ਕੇ ਉਹਦੇ ਨਾਲ ਦਿਲ ਦੀਆਂ ਬਾਤਾਂ ਪਾ ਲੈਂਦੇ। ਅੱਜ ਸਾਡੇ ਅੰਦਰ ਸ਼ਰਧਾ ਨਹੀਂ ਹੈ, ਆਪ ਅਸੀਂ ਨਾਮ ਸਿਮਰਨ ਭਜਨ ਬੰਦਗੀ ਕਰਨ ਜੋਗੇ ਨਹੀਂ, ਤੇ ਕਈ ਵਾਰੀ ਅਸੀਂ ਤਰਕ ਕਰਦੇ ਹਾਂ, ਟਿੱਪਣੀ ਕਰਦੇ ਹਾਂ, ਨਿੰਦਿਆ ਕਰਦੇ ਹਾਂ ਕਈ ਵਾਰੀ ਅਸੀਂ। ਸੰਤ ਅਤਰ ਸਿੰਘ ਕਹਿਣ ਲੱਗੇ, ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ, ਸਤਿਗੁਰੂ ਤੈਨੂੰ ਬਾਜਾਂ ਮਾਰਦੇ ਹਾਂ, ਬਾਜਾਂ ਵਾਲਿਆ ਓ ਪੰਜਾਬ ਦੀ ਧਰਤੀ ਤੋਂ ਚੱਲ ਕੇ ਸ੍ਰੀ ਹਜ਼ੂਰ ਸਾਹਿਬ ਆ ਕੇ ਤੇਰੀ ਹਜ਼ੂਰੀ ਵਿੱਚ ਜੁੜੇ ਹਾਂ, ਬੜਾ ਚਿਰ ਹੋ ਗਿਆ ਹੁਣ ਤਰਲੇ ਲੈਂਦੇ ਹਾਂ, ਹੁਣ ਰਿਹਾ ਨਹੀਂ ਜਾਂਦਾ ਤੇਰੇ ਦਰਸ਼ਨਾਂ ਤੋਂ ਬਿਨਾਂ। ਮਨ ਥੋੜ੍ਹਾ ਜਿਹਾ ਉਚਾਟ ਹੋਇਆ। ਅੰਮ੍ਰਿਤ ਵੇਲਾ ਰਾਤ ਦੇ 2 ਵਜੇ ਤੇ ਗੋਦਾਵਰੀ ਵਿੱਚ ਛਾਲ ਮਾਰ ਦਿੱਤੀ ਨਦੀ 'ਚ, ਕੰਢੇ ਦੇ ਨਾਲ ਨਾਲ ਪਾਣੀ ਥੋੜ੍ਹਾ। ਕਹਿਣ ਲੱਗੇ, ਫਿਰ ਇਹੋ ਜਿਹੀ ਜ਼ਿੰਦਗੀ ਨੂੰ ਕੀ ਕਰਨਾ ਜੇ ਤੇਰਾ ਦਰਸ਼ਨ ਹੀ ਨਹੀਂ ਹੋਣਾ, ਇਹਦੇ ਨਾਲ ਉਹ ਨਦੀ 'ਚ ਛਾਲ ਮਾਰ ਕੇ ਮਰ ਜਾਂਦੇ ਹਾਂ, ਫਿਰ ਅਕਾਲ ਚਲਾਉਣਾ ਕਰ ਜਾਂਦੇ, ਠੀਕ ਹੈ ਫਿਰ, ਨਹੀਂ ਤੇ ਨਾ ਸਹੀ, ਨਹੀਂ ਤੈਨੂੰ ਸਾਡਾ ਪਿਆਰ ਚੰਗਾ ਲੱਗਦਾ, ਨਹੀਂ ਤੈਨੂੰ ਅਸੀਂ ਭਾਉਂਦੇ, ਤੇ ਤੇਰੀ ਮਰਜ਼ੀ। ਫਿਰ ਗੋਦਾਵਰੀ 'ਚ ਛਾਲ ਮਾਰ ਦਿੱਤੀ, ਪਾਣੀ ਥੋੜ੍ਹਾ ਸੀ, ਅਗਲੇ ਪਾਸੇ ਨੂੰ ਤੁਰਨ ਲੱਗ ਪਏ, ਹੁਣ ਨਦੀ ਦੇ ਵਿਚਕਾਰ ਵੱਲ ਨੂੰ ਤੁਰ ਪਏ, ਪਾਣੀ ਡੂੰਘਾ ਹੁੰਦਾ ਜਾਂਦਾ, ਡੂੰਘਾ ਹੁੰਦਾ ਜਾਂਦਾ। ਮਨ 'ਚ ਇਹ ਆ ਵੀ ਬਾਜਾਂ ਵਾਲਿਆ ਨਹੀਂ ਦਰਸ਼ਨ ਦੇਣੇ ਤੇ ਨਾ ਸਹੀ, ਅੱਜ ਜ਼ਿੰਦਗੀ ਖਤਮ। ਜਦੋਂ ਸਾਧ ਸੰਗਤ ਗਾਂ ਤੁਰੇ ਜਾਂਦੇ ਅੱਗੇ ਡੂੰਘੇ ਪਾਣੀ ਵੱਲ ਨੂੰ, ਜਦੋਂ ਗਲ ਤੱਕ ਪਾਣੀ ਆ ਗਿਆ ਨਾ, ਗਰਦਨ ਤੱਕ, ਤੇ ਜਿਹੜੇ ਕੰਢੇ ਵੱਲੋਂ ਛਾਲ ਮਾਰੀ ਸੀ ਨਾ, ਉਸ ਕੰਢੇ ਵੱਲੋਂ ਆਵਾਜ਼ ਆਈ, ਆਵਾਜ਼ ਆਈ ਉਸ ਕੰਢੇ ਵੱਲੋਂ। ਕੀ ਆਵਾਜ਼? ਉਹ ਐਸੀ ਗੈਬੀ ਆਵਾਜ਼, ਕਹਿਣ ਲੱਗੇ, ਅਤਰਸਿਆਂ ਤੈਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ, ਕਿਉਂ ਛਾਲ ਮਾਰ ਲਈ ਸੂ? ਕਹਿਣ ਲੱਗਾ, ਦਾਤਿਆ ਆਉਣਾ ਹੀ ਨਹੀਂ ਤੇ ਫਿਰ ਭਰੋਸਾ ਤੇ ਰੱਖਿਆ ਸੀ, ਤਾਂ ਹੀ ਤੇ ਬੰਦਗੀ ਕਰਦਾ ਸਾਂ, ਭਗਤੀ ਤਾਂ ਹੀ ਕਰਦਾ ਸਾਂ ਜੇ ਭਰੋਸਾ ਵਿਸ਼ਵਾਸ ਸੀ। ਪਰ ਬੜਾ ਚਿਰ ਹੋ ਗਿਆ ਤੈਨੂੰ ਪੁਕਾਰਦਿਆਂ। ਕਹਿਣ ਲੱਗੇ, ਵਾਪਸ ਆ ਜਾ, ਕੰਢੇ ਵੱਲੋਂ ਆਵਾਜ਼ ਆਈ ਕਿਨਾਰੇ ਵੱਲੋਂ, ਵਾਪਸ ਆ ਜਾ। ਕਹਿੰਦੇ, ਅੱਜ ਨਹੀਂ, ਇਸੇ ਵਕਤ ਕੱਲ ਨੂੰ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਥਾਨ ਹੈ ਨਾ, ਸਾਧ ਸੰਗਤ ਉਸ ਨੂੰ ਕਹਿੰਦੇ ਬੰਦਾ ਘਾਟ। ਕਹਿਣ ਲੱਗੇ, ਕੱਲ ਨੂੰ ਉਸ ਜਗ੍ਹਾ ਦੇ ਉੱਤੇ ਆ ਜਾਵੀ, ਉੱਥੇ ਬਹਿ ਕੇ ਦੋਵੇਂ ਦਿਲ ਦੀਆਂ ਬਾਤਾਂ ਸਾਂਝੀਆਂ ਕਰਾਂਗੇ। ਵਾਪਸ ਆ ਗਏ ਕਿਨਾਰੇ ਤੇ ਸੰਤ ਅਤਰ ਸਿੰਘ, ਨਿਕਲ ਆਏ ਪਾਣੀ ਚੋਂ ਬਾਹਰ, ਜਿੱਥੇ ਉਹ ਪਵਿੱਤਰ ਅਸਥਾਨ ਹੈ, ਬਾਬਾ ਬੰਦਾ ਘਾਟ ਗੁਰਦੁਆਰਾ ਸਾਹਿਬ ਅਸਥਾਨ ਹੈ, ਬਹਿ ਗਏ ਆ ਕੇ ਅਗਲੇ ਦਿਨ ਉੱਥੇ ਚੌਂਕੜਾ ਮਾਰ ਕੇ। ਅੰਮ੍ਰਿਤ ਵੇਲਾ ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਐਸੀ ਧੁਨ, ਐਸਾ ਪਿਆਰ, ਐਸੀ ਪ੍ਰੀਤ ਸਤਿਗੁਰ ਦੇ ਚਰਨਾਂ ਨਾਲ ਜੋੜੀ, ਐਸੀ ਦਿਲ ਦੇ ਵਿੱਚੋਂ ਤਾਂਘ, ਲਾਲਸਾ ਪੈਦਾ ਕੀਤੀ ਉਹਦੇ ਦਰਸ਼ਨਾਂ ਦੀ, ਐਸੀ ਭਾਵਨਾ ਨਾਲ ਆਵਾਜ਼ ਮਾਰੀ ਕਿ ਸਾਧ ਸੰਗਤ, ਕਲਗੀਆਂ ਵਾਲਾ ਦਾਤਾ ਅਗਲੇ ਦਿਨ ਚੌਂਕੜਾ ਮਾਰ ਕੇ ਸਾਹਮਣੇ ਬੈਠਾ ਤੇ ਗਾਉਂਦੇ ਕੀ ਸੀ ਸੰਤ ਅਤਰ ਸਿੰਘ? ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ, ਖਸਮ ਰਾਜਾਂ ਕਾ ਗੁਰ ਗੋਬਿੰਦ ਸਿੰਘ, ਫਾਇਜ਼ੁਲ ਉਨਵਾਰ ਗੁਰ ਗੋਬਿੰਦ ਸਿੰਘ, ਕਾਸ਼ਫੁੱਲ ਅਸਰਾਰ ਗੁਰ ਗੋਬਿੰਦ ਸਿੰਘ, ਅਲ ਮੁਲ ਅਸਤਾਰ ਗੁਰ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰ ਗੋਬਿੰਦ ਸਿੰਘ। ਐਸੇ ਗੀਤ ਗਾਏ ਬੇਅੰਤ ਬਚਨ ਨੇ ਹੋਰ ਵੀ ਭਾਵੇਂ ਅਜੇ ਅੱਗੇ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ। ਸਾਧ ਸੰਗਤ, ਐਸੇ ਗੀਤ ਗਾਏ ਕਲਗੀਧਰ ਪਾਤਸ਼ਾਹ ਦੇ, ਸਾਹਮਣੇ ਬੈਠਾ ਬਾਜਾਂ ਵਾਲਾ, ਸਾਹਮਣੇ ਬੈਠਾ ਮੇਰਾ ਕਲਗੀਧਰ ਦਾਤਾ, ਚੌਂਕੜਾ ਲਾ ਕੇ ਕਹਿਣ ਲੱਗੇ, ਦੱਸ ਅਤਰ ਸਿੰਘ। ਕਹਿਣ ਲੱਗੇ, ਦਾਤਾ, ਸਿਰਫ ਤੇਰਾ ਦੀਦਾਰ, ਸਿਰਫ ਤੇਰੀ ਝਲਕ ਚਾਹੀਦੀ ਸੀ, ਆਪਣੇ ਚਰਨਾਂ ਤੋਂ ਨਾ ਵਿਛੋੜੀ, ਰੱਖ ਆਪਣੇ ਚਰਨਾਂ ਚ, ਜੋੜੀ ਰੱਖ ਆਪਣੀ ਚਰਨ ਸ਼ਰਨ ਵਿੱਚ, ਜਿਹੜੇ ਐਸੇ ਰੱਬ ਦੇ ਪਿਆਰੇ ਵਸ ਚ ਕਰ ਲੈਂਦੇ ਉਹਨੇ, ਸਾਖਸ਼ਾਤ ਮੇਰੇ ਕਹਿਣ ਦਾ ਭਾਵ, ਦੀਦਾਰ ਕਰ ਲਿਆ ਉਹਨਾਂ ਨੇ, ਦਰਸ਼ਨ ਪਾਇਆ ਬੇਅੰਤ। ਐਸੀਆਂ ਰੂਹਾਂ ਪੈਦਾ ਹੋਈਆਂ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਉਹਦੇ ਵਿੱਚ ਲੀਨਤਾ ਪ੍ਰਾਪਤ ਕਰਕੇ ਅਭੇਦ ਹੋ ਗਏ ਉਹਦੇ ਚ। ਪਰ ਕਦੋਂ? ਗੁਰਮੁਖ ਆਪ ਗਵਾਏ ਆਪ ਪਛਾਣਿਆ, ਇਹੋ ਜਿਹੇ ਸੰਤ ਜਨ ਗੁਰਮੁਖ ਜਨਾਂ ਨੇ, ਮੈਂ ਮੇਰੀ ਵਾਲਾ ਆਪਾ ਗਵਾ ਦਿੱਤਾ ਹੈ ਤੇ ਅੰਦਰ ਵਸਦੇ ਰੱਬ ਨੂੰ ਵੇਖ ਲਿਆ ਉਹਨਾਂ ਨੇ, ਸਾਖਸ਼ਾਤ ਗੁਰੂ ਨਾਨਕ ਉਹਨਾਂ ਦੇ ਸਾਹਮਣੇ, ਸਾਖਸ਼ਾਤ ਮੇਰਾ ਬਾਜਾਂ ਵਾਲਾ ਉਹਨਾਂ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠਾ ਹੈ। ਇਹ ਮੈਂ ਹੀ ਨਹੀਂ ਕਹਿ ਰਿਹਾ, ਬਾਣੀ ਦੇ ਬਚਨ ਹੈ। ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਉਹ ਪ੍ਰਤੱਖ ਰੂਪ ਵਿੱਚ ਸਾਨੂੰ ਨਜ਼ਰ ਆਉਂਦਾ ਹੈ, ਪ੍ਰਤੱਖ ਰੂਪ ਵਿੱਚ ਦਿਸ ਪੈਂਦਾ ਹੈ ਮੇਰਾ ਸਤਿਗੁਰ। ਐਸੇ ਹਨ ਗੁਰਮੁਖ ਜਨ, ਤੇ ਐਸਾ ਹੈ ਉਹਨਾਂ ਗੁਰਮੁਖ ਜਨਾਂ ਪ੍ਰਭੂ ਪਿਆਰਿਆਂ ਦਾ ਜੀਵਨ।